ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬੰਦਨ ਅਨੰਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੁਕੇ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਪਦਰੂ ਸੁਣੈ ਜੋ ਕਾਲ ਕਿਰਪਾ ਕਰੈ ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰੈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹੇ ਆ ਬਦਹੋ ਪੁਰਖ ਵਿਧਾਤੇ ਤਾ ਤੂੰ ਸੋਹੇ ਆ ਐਸੇ ਸੱਚਖੰਡ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਅੰਮ੍ਰਿਤ ਵੇਲੇ ਸੱਭੇ ਸਾਂਝੀ ਵਾਲ ਸਦਾਇਨ ਦੇ ਮਹਾਂਵਾਕਾ ਅਨੁਸਾਰ ਸਮੁੱਚੀ ਮਨੁੱਖਤਾ ਦੇ ਲਈ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਵਾਜ਼ਾਂ ਬਖਸ਼ਿਆ, ਹੁਕਮਨਾਮਾ ਬਖਸ਼ਿਆ। ਉਸ ਹੁਕਮ ਦੀ ਵਿਚਾਰ ਸਰਵਣ ਕਰਨ ਦੇ ਲਈ ਨੇਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਆਪ ਸਮੁੱਚੀਆਂ ਸੰਗਤਾਂ ਜੀਵਨ ਦੇ ਰੁਝੇਵਿਆਂ ਭਰੇ ਸਮੇਂ ਵਿੱਚ ਉਹ ਸਮਾਂ ਕੱਢਦੇ ਆ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਾਜ਼ਰ ਹੋਏ ਹੋ, ਜਿੱਥੇ ਇੱਥੇ ਬੈਠ ਕੇ ਸਰਵਣ ਕਰ ਰਹੇ ਹੋ, ਉੱਥੇ ਘਰਾਂ ਵਿੱਚ ਚੈਨਲ ਦੇ ਮਾਧਿਅਮ ਰਾਹੀਂ ਬੈਠ ਕੇ ਸਰਵਣ ਕਰ ਰਹੇ ਹੋ, ਸਮੁੱਚੀਆਂ ਸੰਗਤਾਂ ਵਡਭਾਗੇ ਹੋ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਪਾਵਨ ਮੁੱਖ ਵਾਕ ਹੈ, ਇਸ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਖਸ਼ਿਸ਼ ਕੀਤੀ ਹੋਈ ਫਤਿਹ ਹੈ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਕਾਇਨਾਤ ਲਈ ਜਿੱਥੇ ਉੱਥੇ ਨਾਲ ਨਾਲ ਸਿੱਖ ਕੌਮ ਲਈ ਵੀ ਮਹਾਨ ਦਿਹਾੜਾ ਹੈ, ਕਿਉਂਕਿ ਅੱਜ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੱਜ ਉਹ ਦਿਨ ਹੈ ਜਿਸ ਦਿਨ ਇੱਕ ਸਿੱਖ ਗੁਰੂ ਦੇ ਨਾਲ ਮਿਲ ਕੇ ਗੁਰੂ ਦਾ ਰੂਪ ਹੀ ਹੋ ਜਾਂਦਾ ਤੇ ਗੁਰੂ ਤਰੁੱਠ ਕੇ ਆਪਣੇ ਸੇਵਕ ਨੂੰ ਆਪਣਾ ਰੂਪ ਬਖਸ਼ ਕੇ ਆਪਣੇ ਚ ਲੀਨ ਕਰ ਲੈਂਦਾ। ਦੁਨੀਆਂ ਦੀ ਵਿਲੱਖਣ ਘਟਨਾ ਵਾਪਰੀ ਪਹਿਲੇ, ਇਸ ਵਾਰ ਦੁਨੀਆਂ ਦੇ ਵਿੱਚ ਐਸੀ ਕੋਈ ਹੋਰ ਉਦਾਹਰਣ ਨਹੀਂ ਸੀ ਮਿਲਦੀ ਪਹਿਲਾਂ। ਅੱਜ ਦੇ ਦਿਨ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਸੱਚੀ ਸਰਕਾਰ ਨੇ ਆਪਣੇ ਪਰਮ ਸੇਵਕ ਅਨੰਨ ਸੇਵਕ ਭਾਈ ਲਹਿਣਾ ਜੀ ਮੇਰੀ ਮੁਰਾਦ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਆਪਣੇ ਥਾਂ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਆਪ ਉਹਨਾਂ ਅੱਗੇ ਸੀਸ ਝੁਕਾਇਆ। ਅੱਜ ਇਹ ਦਿਨ ਹੈ ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਜਿਸ ਤੋਂ ਸਾਨੂੰ ਇਹ ਹੌਂਸਲਾ ਮਿਲਦਾ ਵੀ ਜੇ ਇੱਕ ਸਿੱਖ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਸਿਧਾਂਤ ਤੇ ਚੱਲੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਗੁਰੂ ਦੇ ਹੁਕਮ ਨੂੰ ਮੰਨੇ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ, ਉਹ ਖਸਮ ਦੇ ਮਹਿਲ ਨੂੰ ਖਸਮ ਨੂੰ ਮਾਲਕ ਨੂੰ ਪ੍ਰਸੰਨ ਕਰਕੇ ਉਹਦਾ ਹੀ ਰੂਪ ਹੋ ਸਕਦਾ, ਗੁਰੂ ਦੀ ਪਦਵੀ ਤੇ ਪੁੱਜ ਸਕਦਾ, ਗੁਰੂ ਦੀ ਅਵਸਥਾ ਪਾ ਸਕਦਾ। ਅੱਜ ਦੇ ਦਿਹਾੜੇ ਸਤਿਗੁਰੂ ਨੇ ਸਿੱਧ ਕਰ ਦਿੱਤਾ ਗੁਰੂ ਤੇ ਸਿੱਖ ਇੱਕ ਹਨ, ਸਿੱਖ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਤਾਂਹੀਓ ਭਾਈ ਗੁਰਦਾਸ ਜੀ ਨੇ ਕਿਹਾ ਪੀਰ ਮਰੀਦਾਂ ਪਿਰ ਹੜੀ ਉਹ ਨਿਭਹਿ ਨਾਲੇ। ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰ ਰਹੇ ਨੇ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਸਤਿਗੁਰੂ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਗਤ ਜਲੰਦੇ ਨੂੰ ਠਾਰਨ ਲਈ ਬਾਣੀ ਦਾ ਸਿੱਟਾ ਦਿੱਤਾ ਸਮੁੱਚੀ ਧਰਤੀ ਤੇ। ਭਾਈ ਗੁਰਦਾਸ ਜੀ ਦੇ ਬਚਨ ਨੇ ਚੜ੍ਹਿਆ ਸੋਧਣ ਧਰਤ ਲੁਕਾਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਅੰਮ੍ਰਿਤਮਈ ਬਾਣੀ ਦਾ ਇੱਕ ਪਾਵਨ ਸ਼ਬਦ ਇਤਿਹਾਸ ਗਵਾਹੀ ਦਿੰਦਾ, ਇਤਿਹਾਸ ਸਾਖ ਭਰਦਾ, ਭਾਈ ਜੋਧ ਨਾਮ ਸੀ ਉਸ ਗੁਰਸਿੱਖ ਦਾ, ਉਸ ਰਾਜ ਭਾਈ ਜੋਧ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਇੱਕ ਸ਼ਬਦ ਗਾਇਨ ਕੀਤਾ ਜੋ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਅੰਮ੍ਰਿਤ ਵਾਂਗੂ ਪ੍ਰਵੇਸ਼ ਹੋਇਆ। ਮਾਨੋ ਜਿਵੇਂ ਕਿਸੇ ਪਪੀਹੇ ਨੂੰ ਕਿਸੇ ਬਵੀਹੇ ਨੂੰ ਗੁਰਸੰਗਤ ਦੀ ਸਵੰਤੀ ਬੂੰਦ ਪ੍ਰਾਪਤ ਹੋ ਜਾਵੇ ਤੇ ਉਹਦੇ ਜਨਮਾਂ ਜਨਮਾਂਤਰਾਂ ਦੀ ਪਿਆਸ ਮੁੱਕ ਜਾਂਦੀ ਹੈ, ਤ੍ਰਿਪਤ ਹੋ ਜਾਂਦਾ ਹੈ। ਭਾਵੇਂ ਭਾਈ ਲਹਿਣਾ ਜੀ ਪਹਿਲਾਂ ਗੁਰੂ ਦੇ ਮਿਲਾਪ ਤੋਂ ਪਹਿਲਾਂ ਦੇਵੀ ਯਾਤਰਾ ਤੇ ਨਾਲ ਜਾਇਆ ਕਰਦੇ, ਹਰ ਸਾਲ ਯਾਤਰਾ ਤੇ ਜਾਂਦੇ, ਪਰ ਮਨ ਦੀ ਤ੍ਰਿਪਤੀ ਨਹੀਂ ਸੀ ਹੋਈ, ਮਨ ਟਿਕਿਆ ਨਹੀਂ ਸੀ, ਕੋਈ ਗੱਲ ਨਹੀਂ ਸੀ ਬਣੀ। ਜਿਵੇਂ ਪਪੀਹਾ ਭਾਵੇਂ ਸਾਰੀ ਧਰਤੀ ਤੇ ਸਮੁੰਦਰ ਹੈ, ਦਰਿਆ ਨੇ, ਹੋਰ ਬੜੇ ਪਾਣੀ ਦੇ ਸੋਮੇ ਹੈ, ਬੜਾ ਮੀਂਹ ਪੈਂਦਾ, ਪਰ ਉਹ ਪਪੀਹੇ ਦੀ ਜਿਹੜੀ ਪਿਆਸ ਹੈ ਉਹ ਬੁੱਝਦੀ ਨਹੀਂ। ਕਿਉਂਕਿ ਵਿਦਵਾਨਾਂ ਦਾ ਕਥਨ ਹੈ ਪਪੀਹਾ ਇੱਕ ਐਸਾ ਜਾਨਵਰ ਹੈ, ਉਹਦੇ ਗਲੇ ਦੇ ਵਿੱਚ ਉਹਦੇ ਧੌਣ ਦੇ ਵਿੱਚ ਇੱਕ ਛੇਕ ਹੈ, ਚੁੰਝ ਨਾਲ ਜਿਹੜਾ ਪਾਣੀ ਪੀਂਦਾ ਉਹ ਛੇਕ ਰਾਹੀਂ ਨਿਕਲ ਜਾਂਦਾ, ਅੰਦਰ ਸਰੀਰ 'ਚ ਪ੍ਰਵੇਸ਼ ਹੀ ਨਹੀਂ ਕਰਦਾ। ਪਰਮੇਸ਼ੁਰ ਅੱਗੇ ਫਿਰ ਉਹ ਪਿਰਿਓ ਪਿਰਿਓ ਕਰਕੇ ਪਿਆਸਾ ਤੜਫਦਾ, ਆਵਾਜ਼ਾਂ ਮਾਰਦਾ, ਪਰਮੇਸ਼ੁਰ ਵਾਹਿਗੁਰੂ ਫਿਰ ਵਿਸ਼ੇਸ਼ ਨਕਸ਼ੱਤਰ ਦੇ ਵਿੱਚ ਵਿਸ਼ੇਸ਼ ਰੁੱਤ ਦੇ ਵਿੱਚ ਮਹਾਨਕੋਟ 'ਚ ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖਿਆ ਵੀ ਮੀਂਹ ਪੈਂਦੇ ਵਿੱਚ ਇੱਕ ਸਵਾਂਤ ਬੂੰਦ ਵਿਸ਼ੇਸ਼ ਕਰਕੇ ਉਹਦੀ ਧੌਣ ਦੇ ਉਸ ਛੇਕ ਵਿੱਚ ਪਰਮੇਸ਼ੁਰ ਪਾਉਂਦਾ ਹੈ, ਉਹ ਸਵੰਤੀ ਬੂੰਦ ਇੱਕੋ ਹੀ ਬੂੰਦ ਨੂੰ ਤ੍ਰਿਪਤ ਕਰ ਦਿੰਦੀ ਹੈ। ਦੁਨੀਆਂ ਭਰ ਦਾ ਪਾਣੀ ਭਾਵੇਂ ਪੀ ਲਵੇ ਪਪੀਹਾ ਸ਼ਾਂਤ ਨਹੀਂ ਹੋ ਸਕਦਾ, ਉਹ ਇੱਕ ਸਵਾਂਤ ਬੂੰਦ ਨਾਲ ਸ਼ਾਂਤ ਹੋ ਜਾਂਦਾ। ਇਸੇ ਤਰ੍ਹਾਂ ਭਾਈ ਲਹਿਣਾ ਜੀ ਹਰ ਸਾਲ ਦੇਵੀ ਯਾਤਰਾ ਜਾਂਦੇ ਪਰ ਕੋਈ ਗੱਲ ਨਹੀਂ ਸੀ ਬਣੀ, ਮਨ ਨਹੀਂ ਸੀ ਟਿਕਿਆ। ਭਾਈ ਜੋਤ ਗੁਰੂ ਕੀ ਬਾਣੀ ਦਾ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤਮਈ ਜਿਹੜੀ ਬਾਣੀ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਹ ਐਸੀ ਅੰਮ੍ਰਿਤਮਈ ਬੂੰਦ ਕੰਨਾਂ ਵਿੱਚ ਪ੍ਰਵੇਸ਼ ਹੋਏ, ਭਾਈ ਲਹਿਣਾ ਜੀ ਸਤਿਗੁਰੂ ਦੇ ਦਰਸ਼ਨਾਂ ਲਈ ਬੇਵਲ ਉੱਠੇ। ਭਾਈ ਜੋਧ ਨੂੰ ਪੁੱਛਿਆ ਪਿਆਰਿਆ ਇਹ ਅੰਮ੍ਰਿਤ ਬਚਨ ਕਿਹਦੇ ਨੇ? ਭਾਈ ਜੋਧ ਨੇ ਅੱਗੋਂ ਜਵਾਬ ਦਿੱਤਾ ਪੁਰਖਾ ਇਹ ਬਚਨ ਮੇਰੇ ਨਿਰੰਕਾਰੀ ਜੋਤ ਧੰਨ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਗਤ ਜਲੰਦੇ ਨੂੰ ਠਾਰਨ ਲਈ ਇਹ ਬਾਣੀ ਉਚਾਰਨ ਕੀਤੀ ਆ। ਪੁੱਛਿਆ ਕਿੱਥੇ ਦਰਸ਼ਨ ਹੋਵਣਗੇ ਤਾਂ ਦੱਸ ਭਾਈ। ਫਿਰ ਮਨ ਬੇਚੈਨ ਉੱਠੇ ਹੋ ਉੱਠੇ ਆ ਦਰਸ਼ਨਾਂ ਲਈ। ਇਤਿਹਾਸ ਗਵਾਹੀ ਦਿੰਦਾ ਕਿ ਉਸ ਵੇਲੇ ਭਾਈ ਲਹਿਣਾ ਜੀ ਇਸ ਵਾਰ ਵਿਚਾਰ ਬਣਾ ਲਿਆ ਵੀ ਯਾਤਰਾ ਜਾਂਦੇ ਕਰਤਾਰਪੁਰ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਨਾਲ ਗਏ ਸੰਗ ਨੂੰ ਰੋਕ ਕੇ ਆਪ ਸਤਿਗੁਰਾਂ ਦੇ ਸਥਾਨ ਵੱਲ ਦਰਸ਼ਨਾਂ ਵੱਲ ਜਾ ਰਹੇ ਨੇ। ਇਧਰੋਂ ਅੰਤਰ ਜਾਮੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਣ ਧੰਨ ਗਰੀਬਨ ਵਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਣਿਆ ਵੀ ਮੇਰੀ ਗੱਦੀ ਦਾ ਵਾਰਸ ਮੇਰਾ ਦੂਸਰਾ ਜਾਮਾ ਮੇਰੇ ਪਹਿਲੇ ਮਿਲਾਪ ਲਈ ਆ ਰਿਹਾ ਆਪ ਅੱਗੋਂ ਹੋ ਕੇ ਲੈ ਤੁਰੇ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਲੈਣ ਤੁਰੇ ਨੇ। ਗੁਰਸੰਗਤ ਜੀ ਧਿਆਨ ਦੇਣਾ ਦੁਨੀਆਂ ਦਾ ਐਸਾ ਕਿਹੜਾ ਪੀਰ ਕਿਹੜਾ ਪੈਗੰਬਰ ਕਿਹੜਾ ਔਲੀਆ ਕਿਹੜਾ ਰਹਿਬਰ ਕਿਹੜਾ ਗੌਂਸੀ ਆ ਕੋਈ ਵੀ ਨਹੀਂ ਗੁਰਸੰਗਤ ਜੀ ਸੰਸਾਰ ਚ ਜਿਹੜਾ ਆਪਣੇ ਮਰੀਦ ਦਾ ਇੰਨਾ ਵੱਡਾ ਸਤਿਕਾਰ ਤੇ ਮਾਣ ਕਰੇ। ਮਰੀਦ ਪਹਿਲੀ ਵਾਰ ਮਿਲਣ ਆ ਰਿਹਾ ਤੇ ਗੁਰੂ ਨੂੰ ਅੱਗੋਂ ਲੈਣ ਜਾ ਰਿਹਾ। ਘੋੜੀ ਤੇ ਸਵਾਰ ਆ ਭਾਈ ਲੈਣਾ, ਸਮਾਂ ਸੀਮਤ ਆ, ਮੈਂ ਸੀਮਤ ਸਮੇਂ ਚ ਵਿਚਾਰ ਕਰਾਂ। ਭਾਈ ਲੈਣਾ ਦੇ ਘੋੜੇ ਤੇ ਸਵਾਰ ਨੇ, ਅੱਗੋਂ ਇੱਕ ਬਜ਼ੁਰਗ ਆਉਂਦੇ ਦੇਖੇ ਆ, ਪੁੱਛਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਧਰਮਸਾਲ ਕਿੱਥੇ ਹੈ। ਬੜੀ ਹਲੀਮੀ ਚ ਬੜੀ ਨਿਮਰਤਾ ਚ ਜਵਾਬ ਦਿੱਤਾ, ਮਿੱਠੇ ਬੋਲ ਸੁਣਾਈ ਦਿੱਤੇ, ਆਓ ਤੁਹਾਨੂੰ ਮੈਂ ਉੱਥੇ ਲੈ ਚੱਲਦਾ। ਆਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੈਦਲ ਨੇ, ਘੋੜੀ ਤੇ ਸਵਾਰ ਨੇ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਵਿੱਚ ਫੜ ਲਈ ਹੈ। ਐਵੇਂ ਗੁਰੂ ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ, ਜਦੋਂ ਸਿੱਖ ਆ ਕੇ ਪੁੱਛਦਾ ਵੀ ਅਕਾਲ ਪੁਰਖ ਵਾਹਿਗੁਰੂ ਦਾ ਪਤਾ ਦੱਸੋ, ਤਾਂ ਉਸ ਵੇਲੇ ਵਾਹਿਗੁਰੂ ਸਰੂਪ ਸਤਿਗੁਰੂ ਜੀ ਸਿੱਖ ਦੀ ਸੁਰਤ ਦੀ ਲਗਾਮ ਪਕੜ ਕੇ ਉਹਨੂੰ ਸਤਿਗੁਰੂ ਮਹਾਰਾਜ ਗੁਰਮੁਖ ਗਾਡੀ ਰਾਹ ਤੇ ਤੋਰ ਦਿੰਦੇ ਆ। ਜੇ ਸਿੱਖ ਉਸੇ ਰਾਹ ਤੇ ਗੁਰੂ ਦਾ ਪੱਲਾ ਫੜ ਕੇ ਚੱਲਦਾ ਰਹੇ, ਬੇਨਤੀਆਂ ਕਰਦਾ ਰਹੇ, ਹਮ ਅੰਧਲੇ ਅੰਧ ਵਿਖਾ ਵਿਖਰਾਤੇ ਕਿਉਂ ਚਾਲਾ ਗੁਰ ਚਾਲੇ, ਜੇ ਉਹ ਹਉਮੈ ਨਾ ਕਰੇ, ਸਤਿਗੁਰੂ ਦਇਆ ਕਰ ਦਿੰਦੇ ਆ, ਆਪਣਾ ਪੱਲਾ ਦੇ ਕੇ ਫਿਰ ਉਹ ਵਾਹਿਗੁਰੂ ਦੇ ਦੀਦਾਰ ਕਰਾ ਦਿੰਦੇ ਆ, ਉਹਦੇ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਲਹਿਣਾ ਜੀ ਦੀ ਘੋੜੀ ਦੀ ਲਗਾਮ ਪਕੜੀ ਹੈ, ਆਪ ਗੁਰੂ ਨਾਨਕ ਸਾਹਿਬ ਲੈ ਗਏ ਨਹੀਂ ਧਰਮਸਾਲ ਦੇ ਬੂਹੇ ਅੱਗੇ ਜਾ ਕੇ ਕਿਹਾ ਜਾਓ ਅੰਦਰ ਬੈਠੋ, ਅੰਦਰ ਤੁਹਾਨੂੰ ਦੀਦਾਰ ਹੋਵੇਗਾ। ਆਪ ਦੂਸਰੇ ਦਰਵਾਜ਼ੇ ਰਾਹੀਂ ਜਾ ਕੇ ਜਿਸ ਵੇਲੇ ਸਤਿਗੁਰੂ ਸੰਗਤ ਚ ਬੈਠੇ ਹੈ, ਭਾਈ ਲਹਿਣਾ ਜੀ ਉਸ ਵੇਲੇ ਹੈਰਾਨ ਹੋ ਗਏ ਵੀ ਏਡੀ ਨਿਮਰਤਾ, ਦੀਨ ਦੁਨੀਆਂ ਦੇ ਮਾਲਕ ਉੱਪ ਕੇ ਆਪ ਨਿਰੰਕਾਰ ਸਰੂਪ ਹੋ ਕੇ ਪੈਦਲ ਚੱਲ ਕੇ ਆਏ ਤੇ ਮੈਂ ਘੋੜੀ ਤੇ ਚੜ ਕੇ ਆਇਆ, ਮੇਰੀ ਘੋੜੀ ਦੀ ਸਗੋਂ ਲਗਾਮ ਆਪ ਫੜ ਕੇ ਮੈਨੂੰ ਨਾਲ ਤੁਰ ਕੇ ਲੈ ਕੇ ਆਏ ਆ। ਬੈਰਾਗ ਵਿੱਚ ਹੋ ਕੇ ਸਤਿਗੁਰਾਂ ਦੇ ਚਰਨੀ ਡਿੱਗ ਪਏ, ਖਿਮਾ ਮੰਗੀ। ਸਤਿਗੁਰੂ ਮਹਾਰਾਜ ਪ੍ਰਸੰਨ ਹੋ ਕੇ ਪੁੱਛਿਆ ਗਲਵੱਕੜੀ ਚਲਿਆ, ਮਹਾਰਾਜ ਕਹਿਣ ਲੱਗੇ ਪੁਰਖਾ ਤੇਰਾ ਨਾਮ ਕੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਹਿੰਦੇ ਉਸ ਵੇਲੇ ਵਚਨ ਹੋਇਆ ਮਹਾਰਾਜ ਮੇਰਾ ਨਾਮ ਲੈਣਾ। ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਭਾਈ ਲੈਣਿਆ ਤੂੰ ਲੈਣਾ ਅਸੀਂ ਤੇਰਾ ਦੇਣਾ, ਤੂੰ ਲੈਣਾ ਹੈ ਅਸੀਂ ਤੇਰਾ ਦੇਣਾ। ਜਿਨ੍ਹਾਂ ਨੇ ਲੈਣਾ ਹੁੰਦਾ ਘੋੜੀਆਂ ਜੜ ਕੇ ਆਉਂਦੇ ਹੁੰਦੇ ਆ, ਜਿਹਨੇ ਦੇਣਾ ਹੁੰਦਾ ਉਹ ਅੱਗੋਂ ਜਾਂਦੇ ਆ, ਉਹ ਘੋੜੀਆਂ ਦੀ ਲਗਾਮ ਫੜ ਕੇ ਤੁਰ ਕੇ ਹੀ ਆਉਂਦੇ ਹੁੰਦੇ ਆ, ਅਸੀਂ ਤੇਰਾ ਦੇਣਾ। ਸਮਾਂ ਪਿਆ, ਸਤਿਗੁਰੂ ਤੋਂ ਆਗਿਆ ਲੈ ਕੇ ਘਰ ਗਏ, ਆਪਣਾ ਦੁਕਾਨ ਦਾ ਕਾਰੋਬਾਰ ਘਰੇ ਸੰਭਾਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਦੁਆਰਾ ਚੱਲੇ ਆ। ਦੁਕਾਨ ਤੋਂ ਲੂਣ ਲਿਆ, ਲੂਣ ਦੀ ਪੋਟਲੀ ਬੰਨ ਕੇ ਸਿਰ ਤੇ ਰੱਖੀ ਹੈ। ਜਿਸ ਵੇਲੇ ਸਤਿਗੁਰੂ ਦੇ ਸਥਾਨ ਤੇ ਗਏ ਨੇ, ਉੱਥੇ ਜਾ ਕੇ ਲੰਗਰ ਦੇ ਵਿੱਚ ਉਹ ਲੂਣ ਰੱਖੇ ਆ, ਮਾਤਾ ਜੀ ਤੋਂ ਪੁੱਛੇ ਆ ਮਾਤਾ ਸੁਲੱਖਣੀ ਜੀ ਨੂੰ ਵੀ ਸਤਿਗੁਰੂ ਜੀ, ਮਾਤਾ ਜੀ ਨੇ ਦੱਸਿਆ ਵੀ ਸਤਿਗੁਰੂ ਜੀ ਖੇਤਾਂ ਦੇ ਵਿੱਚ ਝੋਨਾ ਲਾਇਆ ਹੋਇਆ, ਉਹਦੇ ਵਿੱਚੋਂ ਕੱਖ ਕੱਢ ਰਹੇ ਆ। ਹੁਣ ਭਾਈ ਲੈਣਾ ਜੀ ਉਸ ਵੇਲੇ ਦੁਕਾਨਦਾਰੀ ਦਾ ਕਾਰੋਬਾਰ ਕਰਦੇ ਸੀ, ਬੜੀ ਸੋਹਣੀ ਚੰਗੀ ਪੁਸ਼ਾਕ ਪਹਿਨੀ ਹੋਈ ਸੀ, ਬੜੇ ਸੋਹਣੇ ਵਸਤਰ ਸੀ ਅਮੀਰਾਂ ਵਾਲੇ। ਜਦੋਂ ਖੇਤ ਵਿੱਚ ਵੇਖਿਆ ਤਾਂ ਸਤਿਗੁਰੂ ਮਹਾਰਾਜ ਆਪ ਝੋਨੇ ਦੇ ਖੇਤ ਵਿੱਚ ਵੜੇ ਹੋਏ ਨੇ ਤੇ ਆਪ ਕੱਖ ਕੱਢੀ ਜਾਂਦੇ ਆ, ਨਦੀਨ ਕੱਢ ਰਹੇ ਆ, ਕਿਉਂਕਿ ਪਹਿਲਾ ਅਸੂਲ ਹੀ ਹੈ ਨਾ ਕਿਰਤ ਕਰੋ। ਸਤਿਗੁਰੂ ਉਹ ਅਸੂਲ ਦੇ ਰੜਾ ਰਹੇ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਭਾਈ ਲਹਿਣਾ ਜੀ ਆਏ, ਮਹਾਰਾਜ ਨੇ ਕਿਹਾ ਪੁਰਖਾ आओ किवें आए महाराज मैं तुहाडे दर्शनां नूं आया। सतगुरु जी कहिंदे जे दर्शनां नूं आए हो तां चंगा जिहड़े नदीन ने इकट्ठे करो एक पंड विच बन्नो इन्हां नूं सिर ते चुक के बाहर सुट्टे आओ। भाई लहणा जी ने उस तरह किया नुचड़े हुए नदीन कख इकट्ठे किए पंड दे विच बन्ने सिर ते चुके महाराज परख कर रहे सिर दे शीश दे उत्ते चुके हुए पंड दे विचों गिले जिहड़े ओह नदीन सी कख सी ओह नुचड़े गए ते सारे शरीर दे वस्त्र भिज गए। माता सुलखणी जी प्रसादा लैके आए ने वेखिया महाराज नूं किहा इतिहास कहिंदा महाराज सच्चे पातशाह आ की तुसी कीता सिख दे बड़े कीमती वस्त्र सी ओह गारे नाल लबेड़ दिते। महाराज हस के कहण लगे नहीं सुलखणी वेख ध्यान नाल वेख ये गारा नहीं है ये चंदन है अज इहनूं तू पंड कह रही है कखां दे पंड नहीं यह दीन दुनिया का छतर है ये ध्यान नाल वेख। सतगुरु जी ने उदों ही संकेत दे दिता भी अगले बारस ये होणगे रहो विचार समा संखेप है बड़िया परखा हुई इतिहास कहिंदा है सतगुरु महाराज सच्चे पातशाह जी ने उस वेले एक दिन जांदिया परख करन लई दोवें साहिबजादे भी नाल ने धन बाबा श्री चंद जी धन बाबा लक्ष्मी दास जी नाल ने होर बड़े गुरसिख नाल ने एक पानी का गंदा टोआ सी जां कह लो भी छप्पड़ सी सतगुरु महाराज ने अपना लोटा जां कह लो कटोरा कई इतिहासकार लिखदे गरबा वे उहदे विच सुट दिता। महाराज ने साहिबजादियां नूं कहा उन्होंने जवाब दे दिता महाराज वस्त्र गंदे हो जाणगे। भाई लहणा जी नूं हुक्म होया भाई लहणा जी ने उसी वेले पानी दे विच बड़के विचों सतगुरु का लोटा कढ़िया ते नाल मांझ के साफ करके सतगुरु जी नूं दे दिता। फिर एक दिन जेकर आउंदा सतगुरु जी ने परख कीती वेखिया भी संसार दे विच जिन्हां नूं लोग सूदर कहिंदे आ नीच कहिंदे आ इन्हां नूं समुचे कायनात का रहिवर बनाउणा है कि उन्हां नूं ये प्यार करदे आ कि नफरत करदे आ ये वेखण लई कौतक वरताया। बरांडे दे विच कहिंदे इक मरी हुई चूही पई सी महाराज ने सेवकां नूं कहा साहिबजादियां नूं कहा सब ने नक वटिया भाई लहणा जी नूं कहा भाई लहणा जी ने उस वेले चुक के बाहर सुट आंदे। महाराज ने वेख लिया भी ये नीचा अंदर नीच जात नीची हुआ त नीच नानक तिनकै संग साथ वड्डिआं सिओं क्या रीस ऐसी लाज तुझ बिन कौन करै गरीबन राज गुसैया मथ सतर धरै। सतगुरु महाराज ने वेख लिया भी ये निमाणिआं नूं निताणिआं नूं जिन्हां नूं लोग कहिंदे आ वी शूदर ने असीं पिट्टे जावांगे उन्हां नूं ये गले लाउणगे। फिर सतगुरु महाराज सच्चे पातशाह जी ने होर परख कीती सर्दी दी रुत्त दे विच सतगुरु महाराज ने कंध उसारन लई कहा। महाराज ने उसे वेले सत वचन कह के कंध उसारनी शुरू कर दित्ती। एक दिन सतगुरु महाराज सच्चे पातशाह जी ने अद्धी रात नूं पुछिया सारिआं नूं भाई किन्ना समा होया किसे ने कहा महाराज इन्ना समा किसे ने किन्ना आप अपनी बुद्ध है जेती वर्ण भिन्न भिन्न को देती अपनी मत बुद्ध अनुसार कहा। जदों भाई लहणा जी नूं पुछिया तां कहण लगे हथ जोड़ के महाराज जिन्नी रात तुसी बिताई उन्नी बीत गई जिन्नी तुसी रखी है उन्नी बाकी रहिंदी है तुहाडे भाणे विच आ समा तुहाडे हुक्म विच है। फिर एक रात सर्दी की रात अद्धी रात नूं महाराज सच्चे पातशाह ने साहिबजादियां नूं कहा भी जाओ साडे मस्त्र वस्त्र मैले ने रावी कंढे जाके तुसी धो के लियाओ। साहिबजादे कहण लगे महाराज सर्दी की रुत्त है अद्धी रात है दिने धो लांगे वस्त्र दिने किसे धोवा लांगे होर वस्त्र थोड़े है। जदों भाई लहणा जी नूं इशारा होया भाई लहणा जी ने उस वेले शीश झुका के सत वचन कह के वस्त्र फड़ ले ते रावी दे कंडे जाके वस्त्र धो के सुका के सतगुरु की शरण विच लै आए। जिस वेले सारियां कसवटियां परखां दे विच सतगुरु महाराज सच्चे पातशाह ने परख लिया उस वेले फिर अखीरली कसौटी लाई ਫਿਰ ਉਹ ਕਸੌਟੀ ਤੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਣ ਕੋਏ। ਰਾਮ ਕਸੌਟੀ ਸੋ ਸਾ ਜੋ ਮਰ ਜੀਵਾ ਹੋਏ, ਜਿਹਨੇ ਆਪਾਂ ਭਾਵ ਤੋਂ ਮਰ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਨ ਬਾਣੀ ਸਰੀਰ ਕਰਕੇ ਕਰਮਾਂ ਕਰਕੇ ਸ਼ਰਨ ਲੈ ਲਈ ਹੋਵੇ, ਉਹ ਕਸੌਟੀ ਤੇ ਪੂਰਾ ਉਤਰਦਾ। ਸਤਿਗੁਰੂ ਜੀ ਨੇ ਧਾਨਕ ਰੂਪ ਧਾਰਿਆ, ਬੜਾ ਵਿਕਰਾਲ ਰੂਪ, ਜਿਹਨੂੰ ਵੇਖ ਕੇ ਡਰ ਆਉਂਦਾ ਸੀ, ਐਸਾ ਰੂਪ ਧਾਰਿਆ। ਮੈਂ ਸੰਖੇਪ ਦੇ ਵਿੱਚ ਬਿਆਨ ਕਰਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਭਿਆਨਕ ਰੂਪ ਧਾਰ ਕੇ ਹੱਥ ਵਿੱਚ ਸਲੋਤਰ ਫੜਿਆ, ਸੋਟਾ ਫੜਿਆ, ਹੱਥ ਵਿੱਚ ਸਤਿਗੁਰੂ ਮਹਾਰਾਜ ਦੇ ਕੁਝ ਸੁਰੇ ਨੇ, ਪਿੱਛੇ ਕਹਿੰਦੇ ਦੋ ਤਿੰਨ ਕੁੱਤੇ ਮਹਾਰਾਜ ਨੇ ਨਾਲ ਲਾਏ। ਸਤਿਗੁਰੂ ਬਾਹਰ ਨੂੰ ਉਹ ਤੁਰੇ, ਪਿੱਛੇ ਪਿੱਛੇ ਸੰਗਤਾਂ ਸੇਵਕ ਭਾਈ ਲਹਿਣਾ ਜੀ ਸਾਰੇ ਜਾ ਰਹੇ ਆ। ਮਹਾਰਾਜ ਨੇ ਥੋੜੀ ਦੂਰ ਜਾ ਕੇ ਸੋਨੇ ਦੀਆਂ ਮੋਹਰਾਂ ਸਿੱਟੀਆਂ। ਸੰਗਤ ਵਿੱਚ ਕੁਝ ਪ੍ਰੇਮੀ ਜਿਹੜੇ ਮਾਇਆ ਦੇ ਇੱਛੁਕ ਸੀ, ਮਾਇਆ ਦੀ ਪ੍ਰਾਪਤੀ ਲਈ ਸਤਿਗੁਰੂ ਦੇ ਦਰ ਤੇ ਆਉਂਦੇ ਸੀ, ਉਹ ਸੋਨੇ ਦੀਆਂ ਮੋਹਰਾਂ ਚੁੱਕ ਕੇ ਮੁੜ ਗਏ। ਫਿਰ ਚਾਂਦੀ ਦੇ ਸਿੱਕੇ ਸੁੱਟੇ, ਕੁਝ ਚਾਂਦੀ ਦੇ ਸਿੱਕੇ ਸੁੱਟ ਕੇ ਚੁੱਕ ਕੇ ਚਲੇ ਗਏ। ਫਿਰ ਕੁਝ ਮਾਇਆ ਹੋਰ ਸੁੱਟੇ, ਇਤਿਹਾਸ ਕਹਿੰਦਾ, ਫਿਰ ਕੁਝ ਹੋਰ ਚਲੇ ਗਏ ਚੁੱਕ ਕੇ ਮਾਇਆ। ਫਿਰ ਸਤਿਗੁਰੂ ਮਹਾਰਾਜ ਨੇ ਕੁਝ ਹੀਰੇ ਜਵਾਹਰਾਤ ਵਿਖਾਏ, ਕੁਝ ਹੀਰੇ ਜਵਾਹਰਾਤ ਵੇਖ ਕੇ ਚਲੇ ਗਏ, ਫਿਰ ਵਿਰਲੇ ਬਚ ਗਏ। ਫਿਰ ਜਿਹੜੇ ਕੁਝ ਬਚੇ ਉਹਨਾਂ ਪਿੱਛੇ ਸਤਿਗੁਰੂ ਜੀ ਨੇ ਕਹਿੰਦੇ ਕੁੱਤੇ ਵੀ ਪਾਏ, ਕੁਝ ਕੁੱਤਿਆਂ ਤੋਂ ਡਰ ਕੇ ਭੱਜੇ। ਜਿਹੜੇ ਕੁਝ ਬਚੇ ਉਹਨਾਂ ਦੇ ਸਤਿਗੁਰੂ ਜੀ ਨੇ ਸਲੋਤਰ ਵੀ ਮਾਰੇ, ਸੋਟੇ ਮਾਰੇ, ਕੁਝ ਸੋਟਿਆਂ ਦੀ ਮਾਰ ਤੋਂ ਡਰਦੇ ਭੱਜ ਗਏ। ਜਿਹੜੇ ਬਚੇ ਕੁਝ ਨੂੰ ਮਹਾਰਾਜ ਨੇ ਭਿਆਨਕ ਰੂਪ ਚ ਝਿੜਕਿਆ, ਉਹ ਗੁਰੂ ਦੀ ਝਿੜਕ ਨੂੰ ਸਮਝ ਨਾ ਸਕੇ, ਉਹ ਵੀ ਦੌੜ ਗਏ। ਉੱਥੇ ਫਿਰ ਇਤਿਹਾਸ ਕਹਿੰਦਾ ਭਾਈ ਲਹਿਣਾ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹੇ, ਬਾਬਾ ਬੁੱਢਾ ਜੀ ਜੈਸੇ ਕੁਝ ਗੁਰਸਿੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹੇ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਲਹਿਣਾ ਬਾਕੀਆਂ ਵਾਂਗ ਤੂੰ ਵੀ ਚਲਿਆ ਜਾਂਦਾ। ਉਸ ਵੇਲੇ ਬੈਰਾਗ ਵਿੱਚ ਆ ਕੇ ਕਿਹਾ ਹੱਥ ਜੋੜੇ ਮਹਾਰਾਜ ਕਿਸ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ। ਕਿਸੇ ਨੂੰ ਕਿਸੇ ਦਾ ਆਸਰਾ ਮਹਾਰਾਜ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਮੇਰੇ ਨਿਮਾਣੇ ਲਈ ਇੱਕ ਤੂੰ ਹੀ ਆਸਰਾ। ਮਹਾਰਾਜ ਤੂੰ ਨਿਆਸਰਿਆਂ ਦਾ ਆਸਰਾ ਮੈਂ ਕਿੱਥੇ ਜਾ ਸਕਦਾ। ਮਹਾਰਾਜ ਕਹਿੰਦੇ ਨਹੀਂ ਜਾਣਾ। ਸ਼ਮਸ਼ਾਨ ਘਾਟ ਦੇ ਵਿੱਚ ਖਲੋਤੇ ਸੀ ਮਹਾਰਾਜ, ਕਹਿੰਦੇ ਉਹ ਸਾਹਮਣੇ ਮੁਰਦਾ ਪਿਆ, ਜਾਓ ਹੁਕਮ ਮੰਨੋ, ਮੁਰਦੇ ਨੂੰ ਖਾਓ। ਫਿਰ ਬਾਕੀ ਸੇਵਕ ਵੀ ਪਿੱਛੇ ਹਟ ਗਏ। ਭਾਈ ਲਹਿਣਾ ਜੀ ਨੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਹੱਥ ਜੋੜ ਕੇ ਮੁਰਦੇ ਵੱਲ ਗਏ, ਕੋਲ ਜਾ ਕੇ ਖਲੋ ਗਏ। ਸਤਿਗੁਰੂ ਜੀ ਪੁੱਛਣ ਲੱਗੇ, ਇਤਿਹਾਸ ਸਾਖ ਭਰਦਾ, ਗਵਾਹੀ ਦਿੰਦਾ, ਭਾਈ ਲਹਿਣਾ ਖਲੋਤਾ ਕਿਉਂ ਹੈ, ਖਾਂਦਾ ਕਿਉਂ ਨਹੀਂ? ਮਹਾਰਾਜ ਤੁਹਾਡੇ ਹੁਕਮ ਦੀ ਉਡੀਕ ਆ ਵੀ ਸਿਰ ਵਾਲੇ ਪਾਸੇ ਖਾਣਾ ਸ਼ੁਰੂ ਕਰਾਂ ਕਿ ਪੈਰਾਂ ਵੱਲੋਂ ਸ਼ੁਰੂ ਕਰਾਂ? ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਕਸਵੱਟੀ ਲਾਈ। ਮਹਾਰਾਜ ਕਹਿਣ ਲੱਗੇ ਆਉਂ ਕਰੋ, ਸਿਰ ਵਾਲੇ ਪਾਸੇ ਕੱਪੜਾ ਚੁੱਕ ਕੇ ਖਾਣਾ ਸ਼ੁਰੂ ਕਰੋ। ਜਿਸ ਵੇਲੇ ਚਿੱਟਾ ਵਸਤਰ ਚੁੱਕਿਆ, ਉਸ ਵੇਲੇ ਸਤਿਗੁਰੂ ਜੀ ਨੇ ਐਸੀ ਕੜਾ ਵਰਤਾਈ, ਉੱਥੇ ਕੋਈ ਮੁਰਦਾ ਹੈ ਹੀ ਨਹੀਂ ਸੀ, ਉੱਥੇ ਕੜਾ ਪ੍ਰਸਾਦ ਸੀ। ਇਹ ਗੁਰਸੰਗਤ ਜੀ ਸਤਿਗੁਰੂ ਜੀ ਦੀ ਕਸਵੱਟੀ ਸੀ। ਇਹ ਸਤਿਗੁਰੂ ਅੱਗੇ ਅਰਦਾਸਾਂ ਕਰੀਏ ਅਸੀਂ, ਸਤਿਗੁਰੂ ਤਾਂ ਭਾਈ ਲਹਿਣਾ ਜੀ ਜੈਸੇ ਗੁਰਸਿੱਖ ਹੀ ਸੀ, ਸਤਿਗੁਰੂ ਹੀ ਸੀ। ਉਹ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੈਸੇ ਹੀ ਸੀ। ਉਹ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਪ, ਤੁਸੀਂ ਉਹੀ ਹੋ ਜਿਹੜੇ ਕਸਵੱਟੀਆਂ ਚ ਗੁਰੂ ਦੀ ਚ ਪੂਰੇ ਉਤਰੇ। ਉਹ ਤਾਂ ਭਾਈ ਮੰਝ ਜੈਸੇ ਗੁਰਸਿੱਖ ਹੀ ਸੀ ਜਿਹੜੇ ਪੂਰੇ ਉਤਰੇ। ਮਹਾਰਾਜ ਕਿਰਪਾ ਕਰੋ, ਸਾਡੇ ਤੇ ਕਸਵੱਟੀ ਨਾ ਲਾਓ, ਅਸੀਂ ਪਰਖ ਚ ਪੂਰੇ ਨਹੀਂ ਉਤਰ ਸਕਦੇ। ਸਤਿਗੁਰੂ ਅੱਗੇ ਅਰਦਾਸਾਂ ਕਰੀਏ, ਜੋਬੜੀਆਂ ਕਰੀਏ। ਮਹਾਰਾਜ ਨੇ ਜਦੋਂ ਵੇਖਿਆ ਵੀ ਸੇਵਕ ਕਸਵੱਟੀ ਵਿੱਚ ਖਰਾ ਉਤਰਿਆ, ਪੂਰਾ ਉਤਰਿਆ, ਉਸ ਵੇਲੇ ਘੁੱਟ ਕੇ ਗਲਵੱਕੜੀ ਵਿੱਚ ਲਿਆ, ਸੇਵਕ ਨੂੰ ਆਪਣਾ ਰੂਪ ਬਖਸ਼ ਕੇ ਨਾਲ ਸਥਾਨ ਤੇ ਲੈ ਕੇ ਆਏ, ਸਮੁੱਚੀ ਸੰਗਤ ਦੇ ਵਿੱਚ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਸਾਡੀ ਥਾਂ ਇਹ ਸਾਡਾ ਜਾਮਾ, ਭਾਈ ਲਹਿਣੇ ਦੀ ਥਾਂ ਮਹਾਰਾਜ ਨੇ ਨਾਮ ਬਖਸ਼ ਦਿੱਤਾ, ਆਪਣੇ ਅੰਗ ਤੋਂ ਪੈਦਾ ਹੋਣ ਕਰਕੇ ਅੰਗਦ ਨਾਮ ਦੇ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਅੱਜ ਦੇ ਦਿਹਾੜੇ ਗੁਪਤਾ ਗੱਦੀ ਬਖਸ਼ਿਸ਼ ਕੀਤੀ। ਗੁਰਸੰਗਤ ਜੀ ਜਿਸ ਵੇਲੇ ਸਤਿਗੁਰੂ ਜੀ ਨੇ ਗੁਰਤਕ ਅੱਗੇ ਬਖਸ਼ੀ ਉਸ ਵੇਲੇ ਫਿਰ ਜੋ ਸਤਿਗੁਰੂ ਦੇ ਦਰ ਦੀ ਮਰਜ਼ਾਦਾ ਸੀ ਆਪ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਪੰਜ ਪਰਿਕਰਮਾ ਕਰਕੇ ਸਤਿਗੁਰੂ ਮਹਾਰਾਜ ਨੇ ਆਪ ਮੱਥਾ ਟੇਕਿਆ। ਵੇਖੋ ਸਮੁੱਚੇ ਕਾਇਨਾਤ ਦੇ ਪਹਿਲੇ ਘਟਨਾ ਆਪ ਨਿਰੰਕਾਰ ਦਾ ਜਾਮਾ ਆਪਣੇ ਸੇਵਕ ਨੂੰ ਆਪਣਾ ਰੂਪ ਦੇ ਕੇ ਆਪਣੀ ਗੱਦੀ ਤੇ ਬਿਠਾ ਕੇ ਉਹਦੇ ਅੱਗੇ ਸੀਸ ਝੁਕਾ ਰਿਹਾ ਮੱਥਾ ਟੇਕ ਰਿਹਾ ਹੈ। ਸੀ ਕਿਸੇ ਉਦਾਹਰਣ ਐਸਾ ਡਰ ਕਿਤੇ ਮਿਲੇਗਾ। ਸਤਿਗੁਰੂ ਜੀ ਨੇ ਪੰਜ ਪੈਸੇ ਪ੍ਰਤੀਕ ਸੀ ਸਮੁੱਚੀ ਮਾਇਆ ਦਾ, ਫਿਰ ਨਾਰੀਅਲ ਪ੍ਰਤੀਕ ਉਹਦਾ ਸਿਰ ਦਾ, ਸਤਿਗੁਰੂ ਜੀ ਨੇ ਪੰਜ ਪੈਸੇ ਨਾਰੀਅਲ ਅੱਗੇ ਭੇਟ ਕਰਕੇ ਮੱਥਾ ਟੇਕ ਦਿੱਤਾ। ਅੱਜ ਤੋਂ ਸਮੁੱਚੀ ਜਗਤ ਦੀ ਮਾਇਆ, ਅੱਜ ਤੋਂ ਮੇਰਾ ਤਨ ਜਿਹੜਾ ਤੁਹਾਡੇ ਅੱਗੇ ਝੁਕਾਇਆ, ਅੱਜ ਤੋਂ ਮੇਰਾ ਸੀਸ ਪੰਜ ਪਰਿਕਰਮਾ ਕਰਕੇ ਕਹਿ ਦਿੱਤਾ ਵੀ ਸਭ ਕੁਝ ਤੁਹਾਥੋਂ ਕੁਰਬਾਨ, ਸਭ ਤੋਂ ਸਭ ਕੁਝ ਤੁਹਾਥੋਂ ਬਲਿਹਾਰ, ਅੱਜ ਸਭ ਕੁਝ ਮੇਰਾ ਤੁਹਾਡਾ ਬਣ ਗਿਆ। ਹੁਕਮ ਕਰ ਦਿੱਤਾ ਜਿਹੜੇ ਸਿੱਖ ਜਿਵੇਂ ਮੈਨੂੰ ਮੰਨਦੇ ਸੀ, ਪੂਜਦੇ ਸੀ, ਮੱਥਾ ਟੇਕਦੇ ਸੀ, ਹੁਕਮ ਮੰਨਦੇ ਸੀ, ਇਵੇਂ ਅੱਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੰਨਣਾ ਗਾ। ਸਮੁੱਚੀ ਸੰਗਤ ਨੇ, ਬਾਬਾ ਬੁੱਢਾ ਸਾਹਿਬ ਜੀ ਜੈਸੇ ਗੁਰਸਿੱਖਾਂ ਤੋਂ ਲੈ ਕੇ ਸਭ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਦਾ ਜੀਵਨ ਕਹਿੰਦਾ ਬਾਣੀ ਦੇ ਵਿੱਚ ਬਚਨ, ਸਵਈਆਂ ਚ ਬਚਨ ਆਉਂਦੇ ਆ, ਅਮੈਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਦਾ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਹੁ ਟਲ ਗੁਰ ਸੇਵੀ ਅਹਿਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰੂ ਜੀ ਦੀ ਅਮਿਆ ਦ੍ਰਿਸ਼ਟ ਐਸੀ ਸੀ, ਕਹਿੰਦੇ ਸਤਿਗੁਰੂ ਦੇ ਹੁਕਮ ਚ ਜਦੋਂ ਖਡੂਰ ਸਾਹਿਬ ਜਾ ਬਰਾਜੇ, ਖਡੂਰ ਸਾਹਿਬ ਸਤਿਗੁਰੂ ਦੇ ਦਰਵਾਜੇ ਤੇ ਕੋਹੜੀਆਂ ਦੇ ਰੋਗੀਆਂ ਦੇ ਲਾਈਨਾਂ ਲੱਗੀਆਂ ਰਹਿੰਦੀਆਂ, ਕਿਉਂਕਿ ਜਦੋਂ ਸਤਿਗੁਰੂ ਸਮਾਧੀ ਚ ਉੱਠਦੇ ਜਿੱਥੇ ਵੀ ਸਤਿਗੁਰੂ ਦੀ ਦ੍ਰਿਸ਼ਟੀ ਪੈ ਜਾਂਦੀ ਉਹ ਕੋਹੜੀਆਂ ਦੇ ਕੋਹੜ ਰੋਗੀਆਂ ਦੇ ਰੋਗ ਮਿਟ ਜਾਇਆ ਕਰਦੇ। ਦੂਰੋਂ ਦੂਰੋਂ ਸੰਗਤ ਆ ਕੇ ਸ਼ਰਨ ਚ ਆਉਂਦੀਆਂ, ਖੁਸ਼ੀਆਂ ਲੈਂਦੀਆਂ। ਅੱਜ ਐਸੇ ਦੀਨ ਦਿਆਲ ਪਾਤਸ਼ਾਹ ਦੂਸਰੀ ਪਾਤਸ਼ਾਹੀ ਤਾਤੇ ਅੰਗਦ ਭਇਓ, ਤਤ ਸਿਉਂ ਤਤ ਮਿਲਾਇਓ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਸੰਗਤ ਜੀ ਗੁਰਤਾ ਗੱਦੀ ਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਕੋਟ ਕੋਟ ਵਧਾਈ ਹੋਵੇ। ਅੱਜ ਸਿੱਖਿਆ ਲੈ ਕੇ ਜਾਣੀ ਹੈ, ਜਿਵੇਂ ਭਾਈ ਲਹਿਣਾ ਜੀ ਨੇ ਸਤਿਗੁਰੂ ਦਾ ਹੁਕਮ ਮੰਨ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ, ਗੁਰੂ ਦਾ ਰੂਪ ਹੋਵੇ, ਇਵੇਂ ਅੱਜ ਅਸੀਂ ਇੱਕ ਸਿੱਖ ਤੋਂ ਗੁਰਸੰਗਤ ਜੀ ਗੁਰਸਿੱਖ ਤੱਕ ਬ੍ਰਹਮ ਸਰੂਪ ਦੇ ਦਰਸ਼ਨਾਂ ਤੱਕ, ਬ੍ਰਹਮ ਦੀ ਪ੍ਰਾਪਤੀ ਤੱਕ ਪੁੱਜਣਾ। ਆਓ ਬਖਸ਼ੋ ਸੀਸ, ਜਿਵੇਂ ਪਹਿਲਾਂ ਬਚਨ ਸਰਵਣ ਕੀਤੇ ਹੈ, ਇਸੇ ਤਰ੍ਹਾਂ ਜੋ ਅੱਜ ਸਤਿਗੁਰੂ ਦਾ ਬਖਸ਼ਿਆ ਹੋਇਆ ਮੁੱਖ ਵਾਕ ਹੈ, ਰਹਿੰਦੇ ਸਮੇਂ ਦੇ ਵਿੱਚ ਆਪਾਂ ਅਖਰੀ ਅਰਥ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਸੰਗਤ ਜੀ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਹੈ। ਪਾਵਨ ਅੰਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 727 ਅੰਗ ਤੇ ਸਤਿਗੁਰਾਂ ਨੇ ਸੁਭਾਈਮਾਨ ਕੀਤਾ। ਸ੍ਰੀ ਗੁਰਬਾਣੀ ਦੇ ਵਿੱਚ 14ਵਾਂ ਸਥਾਨ ਤਿਲੰਗ ਰਾਗ ਦਾ ਹੈ। ਤਿਲੰਗ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਇੱਕੋ ਹੀ ਸ਼ਬਦ ਹੈ। ਭਗਤ ਬਾਣੀ ਇੱਥੇ ਤਿਲੰਗ ਰਾਗ ਦੀ ਪ੍ਰਾਰੰਭ ਹੋ ਰਹੀ ਹੈ। ਇੱਕ ਮੈਂ ਬੇਨਤੀ ਕਰਾਂਗਾ, ਮੈਂ ਪਹਿਲਾਂ ਭੁੱਲ ਦੀ ਖਿਮਾ ਮੰਗਦਾ। ਅੱਜ ਕਈ ਵਾਰ ਅਸੀਂ ਪ੍ਰਚਾਰਕ, ਕਥਾਵਾਚਕ ਜਾਂ ਕਈ ਵਾਰ ਸੰਗਤਾਂ ਵਿੱਚੋਂ ਗੁਰਸਿੱਖ ਪ੍ਰੇਮੀ ਵੀ ਭਗਤ ਸਾਹਿਬਾਨ ਦਾ, ਗੁਰੂ ਸਾਹਿਬਾਨ ਦਾ ਨਾਮ ਬੜਾ ਐਸੇ ਤਰੀਕੇ ਨਾਲ ਲੈਂਦੇ ਨੇ ਵੀ ਗੁਰਮੁਖਾਂ ਦੇ ਮਨ ਨੂੰ ਸੱਟ ਲੱਗਦੀ ਹੈ। ਜਿਵੇਂ ਕਿ ਕਈ ਵਾਰ ਗੁਰਸਿੱਖ ਵਿਚਾਰ ਕਰਦਿਆਂ ਕਹਿੰਦੇ ਆ, ਨਾਨਕ ਕਹਿੰਦਾ ਗਾ, ਗੁਰੂ ਕਹਿੰਦਾ ਗਾ, ਉੱਥੇ ਕਹਿੰਦੇ ਨੇ ਕਬੀਰ ਜੀ ਕਹਿੰਦੇ ਨੇ ਕਬੀਰ ਜੀ ਵੀ ਨੀ ਕਹਿੰਦੇ ਮੈਂ ਸਤਿਗੁਰੂ ਹਜ਼ੂਰੀ ਚ ਬੈਠਾ ਕਈਆਂ ਦੇ ਮੁੱਖ ਚੋਂ ਸੁਣਿਆ ਕਈ ਕਹਿੰਦੇ ਨੇ ਕਬੀਰ ਕਹਿੰਦਾ ਬੜੇ ਹੋਸੇ ਜਿਹੇ ਹੋ ਕੇ ਬੜੇ ਵਿਲੱਖਣਤਾ ਦੇ ਨਾਲ ਨਾਮ ਲੈਂਦੇ ਜਿਵੇਂ ਕਿਸੇ ਆਮ ਮਨੁੱਖ ਦਾ ਨਾਮ ਲਈਦਾ ਉਦਾਹਰਣ ਦੇ ਤੌਰ ਤੇ ਜਿਵੇਂ ਦਾਸ ਕੁੱਕਰ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਆਪਣੇ ਦਰਬਾਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਬਖਸ਼ੀ ਹੈ ਬਾਬਾ ਬੁੱਢਾ ਜੀ ਦੀ ਜੋ ਚੱਲ ਰਹੀ ਜਗ੍ਹਾ ਹੈ ਜਿਸ ਤੇ ਮਹਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੈਸੇ ਗੁਰਮੁਖ ਪਿਆਰੇ ਸੁਸ਼ੋਭਿਤ ਨੇ ਹੋਰ ਸਿੰਘ ਸਾਹਿਬਾਨ ਸੁਸ਼ੋਭਿਤ ਨੇ ਉੱਥੇ ਦਾਸ ਕੁੱਕਰ ਨੂੰ ਸੇਵਾ ਬਖਸ਼ੀ ਤੇ ਜੇ ਕਿਤੇ ਹਉਮੈ ਬਸ ਮੈਂ ਬੈਠਾ ਵਾਂ ਕਿ ਮੈਨੂੰ ਕੋਈ ਕਵੇ ਉਹ ਅਮਰਜੀਤ ਕਿੱਡਾ ਮਨ ਨੂੰ ਦੁੱਖ ਜਿਹਾ ਲੱਗੇਗਾ ਭਾਵੇਂ ਕਹਿ ਨਾ ਸਕੀਏ ਜੇ ਕੋਈ ਕਵੇ ਵੀ ਹਾਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਫਿਰ ਵੇਖਣ ਵਾਲੇ ਨੂੰ ਵੀ ਚੰਗਾ ਲੱਗੇਗਾ ਤਾਂ ਆਪਣਾ ਮਨ ਵੀ ਸੰਤੁਸ਼ਟ ਹੋਵੇਗਾ ਇਹ ਤਾਂ ਇੱਕ ਸੰਸਾਰਕ ਉਦਾਹਰਣ ਹੈ ਜੇ ਡੀਸੀ ਕੋਲ ਜਾਈਏ ਤੇ ਉਹਨੂੰ ਕਹੀਏ ਜਾ ਕੇ ਵੀ ਥਾਣੇਦਾਰ ਸਾਹਿਬ ਠੀਕ ਹੋ ਡੀਸੀ ਸੋਚੋ ਵੀ ਚੰਗਾ ਮੂਰਖ ਬੰਦਾ ਹੈ ਮੈਂ ਡੀਸੀ ਹਾਂ ਤੇ ਮੈਨੂੰ ਕਹਿੰਦਾ ਥਾਣੇਦਾਰ ਆ ਡੀਗ੍ਰੇਡ ਕਰੀ ਜਾ ਰਿਹਾ ਸਤਿਗੁਰੂ ਨਿਰੰਕਾਰ ਸਰੂਪ ਨੇ ਭਗਤ ਸਾਹਿਬਾਨ ਗੁਰੂ ਦੇ ਵਿੱਚ ਲੀਨ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਚ ਅੰਮ੍ਰਿਤਮਈ ਬਾਣੀ ਦਰਜ ਹੈ ਗੁਰੂ ਚ ਲੀਨ ਨੇ ਜਿੰਨਾ ਸਤਿਕਾਰ ਨਾਲ ਨਾ ਲਵਾਂਗੇ ਉਨੀ ਕਿਰਪਾ ਹੋਵੇਗੀ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਭਗਤ ਕਬੀਰ ਸਾਹਿਬ ਜੀ ਇਉਂ ਸਤਿਕਾਰ ਨਾਲ ਨਾਮ ਲਈਏ ਇਉਂ ਧੰਨ ਭਗਤ ਕਬੀਰ ਸਾਹਿਬ ਜੀ ਦਾ ਇਹ ਅੰਮ੍ਰਿਤਮਈ ਬਚਨ ਹੈ ਬਚਨ ਦੇ ਆਰੰਭ ਦਾ ਚ ਪੰਚਮ ਪਾਤਸ਼ਾਹ ਜੀ ਨੇ ਮੰਗਲ ਉਚਾਰਿਆ ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ ਸੱਤ ਤ੍ਰੇਈ ਕਾਲ ਬਾਅਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਭਾਵ ਉਹ ਜੋ ਵਾਹਿਗੁਰੂ ਇੱਕ ਹੈ ਉਹਦੀ ਪ੍ਰਾਪਤੀ ਸਤਿਗੁਰੂ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ
ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ
ਪ੍ਰਾਚਨ ਵਿਦਵਾਨਾਂ ਦਾ ਮਹਾਂਪੁਰਖਾਂ ਦਾ ਕਥਨ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੰਸੀ ਦੇ ਵਿੱਚ ਕੁਝ ਮਲਾਣੇ ਤੇ ਕੁਝ ਪੰਡਿਤ ਆਪਣਾ ਝਗੜਾ ਲੈ ਕੇ ਆਏ ਪੰਡਿਤ ਕਹਿੰਦੇ ਸਾਡੇ ਵੇਦ ਉੱਚੇ ਨੇ ਤੇ ਮਲਾਣੇ ਕਹਿਣ ਲੱਗੇ ਵੀ ਸਾਡੀਆਂ ਜਿਹੜੀਆਂ ਕਿਤਾਬਾਂ ਨੇ ਉਹ ਉੱਚੀਆਂ ਭਗਤ ਜੀ ਨੂੰ ਕਹਿੰਦੇ ਤੁਸੀਂ ਨਿਰਣਾ ਕਰੋ ਉਸ ਵੇਲੇ ਭਗਤ ਜੀ ਨੇ ਨਿਰਣਾ ਕੀਤਾ ਭਾਈ ਭਾਵੇਂ ਵੇਦ ਹੈ ਭਾਵੇਂ ਕਿਤਾਬ ਹੈ ਜਿੰਨਾ ਚਿਰ ਨਾਮ ਨਹੀਂ ਜਪਦੇ ਓਨਾ ਚਿਰ ਕੋਈ ਪ੍ਰਾਪਤੀ ਨਹੀਂ ਹੋਣੀ ਵੇਦ ਚਾਰ ਮੰਨੇ ਨੇ ਰਿਗ ਵੇਦ ਜਜੁਰ ਵੇਦ ਸਾਮ ਵੇਦ ਅਥਰਵ ਵੇਦ ਰਿਗਵੇਦ ਗੁਰਸੰਗਤ ਜੀ ਸਤਯੁਗ ਦੇ ਵਿੱਚ ਮੰਨਿਆ ਗਿਆ ਇਸੇ ਤਰ੍ਹਾਂ ਜਿਹੜਾ ਯਜੁਰ ਵੇਦ ਹੈ ਉਹ ਤ੍ਰੇਤੇ ਦਾ ਵੇਦ ਮੰਨਿਆ ਗਿਆ ਹਿੰਦੂ ਮਤ ਦੇ ਅਨੁਸਾਰ ਸਿੱਖੀ ਚ ਨਹੀਂ ਹੈ ਇਹ ਹਿੰਦੂ ਮਤ ਦੀ ਗੱਲ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਸਾਮ ਵੇਦ ਹੈ ਉਹ ਦੁਆਪਰ ਦੇ ਵਿੱਚ ਮੰਨਿਆ ਗਿਆ ਅਥਰਵ ਵੇਦ ਕਲਯੁਗ ਦਾ ਮੰਨਦੇ ਨੇ ਇਸੇ ਤਰ੍ਹਾਂ 27 ਸਿਮਰਤੀਆਂ ਨੇ ਉਪਨਿਸ਼ਦਾਂ ਹਨ ਬੜਾ ਕੁਝ ਹੈ 18 ਪੁਰਾਣ ਹਨ ਚਾਰੇ ਵੇਦਾਂ ਦੇ ਵਿੱਚ 100,000 ਸਲੋਕ ਸੁਰਤੀ ਹੈ ਜਿਵੇਂ ਸ੍ਰੀ ਗੁਰਬਾਣੀ ਚ ਅਸੀਂ ਸ਼ਬਦ ਕਹਿੰਦੇ ਹਾਂ ਉਹ ਸਲੋਕ ਸੁਰਤੀ ਕਹਿੰਦੇ ਹੈ ਸੰਸਕ੍ਰਿਤ ਚ ਉਹਦੇ ਵਿੱਚ 100,000 ਚੋਂ 84,000 ਜਿਹੜਾ ਸਲੋਕ ਸੁਰਤੀ ਹੈ ਉਹ ਕਰਮ ਕਾਂਡ ਕਹਿੰਦਾ ਹੈ ਉਹਦੇ ਵਿੱਚ ਬਾਕੀ ਜਿਹੜੇ 12,000 ਸਲੋਕ ਸੁਰਤੀ ਨੇ ਉਹ ਗੁਰਸੰਗਤ ਜੀ ਉਪਾਸ਼ਨਾ ਦਾ ਕਥਨ ਕਰਦੇ ਆ ਪਰਮੇਸ਼ੁਰ ਪ੍ਰਾਪਤੀ ਦਾ ਕਥਨ ਨਹੀਂ ਹੋਇਆ ਬਾਕੀ ਜਿਹੜੇ 4,000 ਬਚੇ ਨੇ ਇੱਕ ਸਲੋਕ ਸੁਰਤੀ ਉਹਨਾਂ ਦੇ ਵਿੱਚ ਗੁਰਸੰਗਤ ਜੀ ਜਿਹੜਾ ਵਿਦਾਂਤ ਮਤ ਹੈ ਉਹਦਾ ਕਥਨ ਕੀਤਾ ਇਸ ਲਈ ਭਗਤ ਜੀ ਕਹਿੰਦੇ ਭਾਈ ਵੇਦ ਕਤੇਬ 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 ਦਾ ਅਰਥ ਹੈ ਕਿਤਾਬਾਂ ਚਾਰ ਮੰਨੀਆਂ ਨੇ ਕਤੇਬਾਂ ਤੌਰੇਤ ਜੰਬੂਰ ਅੰਜੀਲ ਤੇ ਕੁਰਾਨ ਇਹ ਮੁਸਲਿਮ ਮਤ ਦੀਆਂ ਚਾਰ ਕਿਤਾਬਾਂ ਨੇ ਇਹ ਫਤਰਾ ਇੱਥੇ ਖਿਮਾ ਕਰਨਾ ਕਿਸੇ ਧਰਮ ਦੀ ਨਿੰਦਿਆ ਨਹੀਂ ਇਹ ਧਰਮ ਦੀ ਨਿੰਦਿਆ ਨੂੰ ਰੋਕਣ ਲਈ ਭਗਤ ਜੀ ਨੇ ਸ਼ਬਦ ਉਚਾਰਿਆ ਇਸ ਤਰ੍ਹਾਂ ਦਾ ਅਰਥ ਹੈ ਗੁਰਸੰਗਤ ਜੀ ਮਵਾਲਸਾ ਭਾਵ ਉਹ ਗੱਲ ਜਿਹੜੀ ਹੋਵੇ ਨਾ ਵਿਖਾਈ ਹੋਰ ਜਾਵੇ। ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣਾ ਜਿਹੜਾ ਗ੍ਰੰਥ ਨਿਰੁਕਤ ਲਿਖਿਆ ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਉੱਥੇ ਇਸ ਤਰ੍ਹਾਂ ਦਾ ਉਹਨਾਂ ਨੇ ਅਰਥ ਕੀਤਾ ਵੀ ਜਿਸ ਤਰ੍ਹਾਂ ਜੰਗਲ ਹੁੰਦਾ ਇਸ ਤਰ੍ਹਾਂ ਹੀ ਜੰਗਲ ਦੇ ਵਿੱਚ ਮਨੁੱਖ ਜਦੋਂ ਪੈ ਜਾਂਦਾ ਉਹਨੂੰ ਕੋਈ ਰਾਹ ਨਹੀਂ ਲੱਭਦਾ, ਜੰਗਲ 'ਚ ਘੁੰਮਣ ਘੇਰੀਆਂ 'ਚ ਫਸਿਆ ਰਹਿੰਦਾ, ਇਸੇ ਤਰ੍ਹਾਂ ਕਰਮ ਕਾਂਡਾਂ 'ਚ ਉਪਾਸਨਾ 'ਚ ਫਸ ਕੇ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਕੁਝ ਅਰਥ ਕੀਤੇ ਹੈ, ਕਿਸੇ ਨੇ ਸ਼ੀਸਾ ਅਰਥ ਵੀ ਕੀਤਾ, ਕਿਸੇ ਨੇ ਕੁਝ, ਕਿਸੇ ਨੇ ਕੁਝ। ਇੱਕ ਵਿਦਵਾਨ ਇਹ ਵੀ ਕਹਿੰਦਾ ਵੀ ਇਹਦਾ ਅਰਥ ਹੈ ਝੂਠ, ਵੀ ਜਿਵੇਂ ਠੱਗ ਹੁੰਦੇ ਆ, ਜਿਵੇਂ ਠੱਗਾਂ ਦੇ ਬਾਬਤ ਜ਼ਿਕਰ ਆਉਂਦਾ ਵੀ ਪੁਰਾਤਨ ਸਮੇਂ ਦੇ ਵਿੱਚ ਠੱਗ ਥੋੜ੍ਹੀ ਥੋੜ੍ਹੀ ਦੂਰ ਤੇ ਜੰਗਲ 'ਚ ਖਲੋ ਜਾਂਦੇ, ਜਦੋਂ ਕਿਸੇ ਨੂੰ ਲੁੱਟਣਾ ਉਹ ਧਰਮੀ ਬੰਦਿਆਂ ਦੇ ਕੱਪੜੇ ਪਹਿਣ ਲੈਂਦੇ ਵੀ ਤਾਂ ਕਿ ਰਾਹਗੀਰਾਂ ਨੂੰ ਸ਼ੱਕ ਨਾ ਪਵੇ ਵੀ ਇਹ ਠੱਗ ਨੇ, ਉੱਤੋਂ ਧਰਮੀ ਜਿਵੇਂ ਸੱਜਣ ਠੱਗ ਦਾ ਕੰਮ ਸੀ। ਪਹਿਲੇ ਨੇ ਦੂਸਰੇ ਨੂੰ ਇਸ਼ਾਰੇ ਰੂਪ ਦੇ ਵਿੱਚ ਕੋਡ ਵਰਡ ਰੱਖੇ ਹੁੰਦੇ, ਉਹ 'ਚ ਬੋਲਣਾ, ਉਹਦੇ ਵਿੱਚ ਕਹਿਣਾ ਨਾਰਾਇਣ ਨਾਰਾਇਣ, ਉਹਦਾ ਭਾਵ ਤਾਂ ਇਹ ਹੁੰਦਾ ਸੀ ਵੀ ਨਰ ਆਇਣ ਬੰਦੇ ਆ ਰਹੇ ਨੇ, ਬੰਦੇ ਆ ਰਹੇ ਨੇ ਵੀ ਸੁਚੇਤ ਹੋ ਜਾਓ, ਸਾਵਧਾਨ ਹੋ ਜਾਓ। ਸਾਰੇ ਸੁਣਨ ਵਾਲਿਆਂ ਨੂੰ ਇਉਂ ਲੱਗਦਾ ਸੀ ਵੀ ਇਹ ਨਾਮ ਜਪ ਰਿਹਾ ਨਾਰਾਇਣ ਨਾਰਾਇਣ ਨਾਰਾਇਣ, ਵੀ ਜਿਵੇਂ ਅਜਾਮਲ ਨੇ ਜਪਿਆ ਸੀ ਖਬਰੀ ਉਵੇਂ ਹੀ ਨਾਮ ਜਪੀ ਜਾ ਰਿਹਾ ਨਾਰਾਇਣ। ਉਹ ਲੋਕ ਖੁਸ਼ ਹੋ ਕੇ ਕੋਲੋਂ ਲੰਘਦੇ, ਉਹ ਪਿੱਛੇ ਹੋ ਕੇ ਨਾਲ ਰਲ ਜਾਂਦਾ। ਅਗਲਾ ਫੇਰ ਜਦੋਂ ਨੇੜੇ ਆਉਂਦਾ ਦੇਖਦਾ ਉਹ ਨਾਮ ਜਪਣ ਦੀ ਥਾਂ ਕਹਿ ਰਿਹਾ ਹੁੰਦਾ ਦਾਮੋਦਰ ਦਾਮੋਦਰ, ਉਧਰ ਨਾਮ ਹੁੰਦਾ ਪੇਟ ਦਾ, ਦਾਮ ਨਾਮ ਹੁੰਦਾ ਰੱਸੀ ਦਾ। ਉਹਨਾਂ ਦਾ ਕੋਡ ਵਰਡ ਸੀ ਵੀ ਆ ਰਹੇ ਨੇ, ਰੱਸੀ ਤਿਆਰ ਰੱਖੋ, ਰੱਸੀਆਂ ਨਾਲ ਬੰਨਾਂਗੇ ਇਹਨਾਂ ਨੂੰ। ਉਹਨਾਂ ਲੋਕਾਂ ਨੇ ਆਉਣ ਲੱਗਦਾ ਵੀ ਇਹ ਤਾਂ ਦਾਮੋਦਰ ਦਾਮੋਦਰ ਨਾਮ ਜਪ ਰਿਹਾ, ਸਤਿਕਾਰ ਕਰਦੇ ਉਹ ਵੀ ਨਾਲ ਰਲ ਜਾਂਦਾ ਵਿੱਚੇ, ਰੱਸੀਆਂ ਨਾਲ ਬੰਨ ਲੈਂਦੇ। ਅਗਲਿਆਂ ਨੂੰ ਹੁਕਮ ਕਰਦੇ ਗੁਰਸੰਗਤ ਜੀ, ਜਿਹੜਾ ਅਗਲਾ ਠੱਗ ਹੁੰਦਾ ਉਹ ਉਸ ਵੇਲੇ ਕਹਿੰਦਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ, ਵੀ ਇਹਨਾਂ ਦਾ ਸਾਰਾ ਮਾਲ ਹਰ ਲੋ ਫੜ ਲਓ, ਕ੍ਰਿਸ਼ਨਾ ਨੇੜੇ ਦੇ ਵਿੱਚ ਇਹਨਾਂ ਨੂੰ ਲੁੱਟਾਂਗੇ ਠੱਗਾਂਗੇ। ਇਸ ਤਰ੍ਹਾਂ ਦੇ ਜਿਹੜੇ ਬਚਨ ਨੇ ਵੀ ਦਿਖਾਵੇ ਦੇ ਬੋਲ ਧਰਮੀ ਹੋਣ ਤੇ ਅੰਦਰੋਂ ਪ੍ਰਾਪਤੀ ਕੁਝ ਵੀ ਨਾ ਹੋਵੇ, ਮਨੁੱਖ ਠੱਗਿਆ ਜਾਵੇ। ਇੱਕ ਛੋਟੀ ਜਿਹੀ ਉਦਾਹਰਣ, ਜਿਵੇਂ ਕਿਸੇ ਪੰਡਤ ਦਾ ਲੜਕੀ ਦਾ ਵਿਵਾਹ ਸੀ, ਉਹਦੀ ਘਰਵਾਲੀ ਕਹਿਣ ਲੱਗੀ ਵੀ ਪੰਡਿਤ ਜੀ ਲੜਕੀ ਦਾ ਵਿਵਾਹ ਹੈ, ਵਿਵਾਹ ਵਾਸਤੇ ਕਪਾਹ ਚਾਹੀਦੀ ਹੈ, ਤਾਣੀ ਮੁੰਨੀ ਹੈ, ਵਸਤਰ ਚਾਹੀਦੇ ਨੇ। ਪੰਡਿਤ ਕਹਿਣ ਲੱਗਿਆ ਕੋਈ ਨਾ ਫਿਕਰ ਨਾ ਕਰ, ਜਜਮਾਨ ਦੀ ਲੜਕੀ ਦਾ ਵਿਆਹ ਮੈਂ ਪ੍ਰਬੰਧ ਕਰ ਲਵਾਂਗਾ। ਇਹ ਕਟਾਕਸ਼ ਹੈ, ਕਿਸੇ ਧਰਮ ਦੀ ਨਿੰਦਿਆ ਨਹੀਂ ਹੈ। ਕਹਿੰਦੇ ਉਹ ਜਜਮਾਨ ਦੀ ਲੜਕੀ ਦਾ ਵਿਆਹ ਸੀ, ਉਹਨਾਂ ਨੂੰ ਕਹਿਣ ਲੱਗਿਆ ਵੀ ਤੁਹਾਡੇ ਤੇ ਕੁਝ ਐਸਾ ਸ਼ਨੀ ਦਾ ਪ੍ਰਕੋਪ ਹੈ, ਗ੍ਰਹਿਣ ਹੈ, ਤੁਸੀਂ ਜਿਹੜੇ ਇੱਥੇ ਆਪਾਂ ਬੇਦੀ ਗੱਡਾਂਗੇ ਅਗਨੀ ਬਾਲਾਂਗੇ, ਜਿਹਦੇ ਦੁਆਲੇ ਫੇਰੇ ਲੈਣੇ ਉਹਦੇ ਆਲੇ ਦੁਆਲੇ ਇੰਨੀ ਤੁਸੀਂ ਕਪਾਹ ਲਿਆ ਉਹ ਰੱਖੋ, ਚਾਰੇ ਪਾਸੇ ਕਪਾਹ ਦੀਆਂ ਪੰਡਾਂ ਰਖਾਤੀਆਂ। ਉਧਰੋਂ ਲੜਕੇ ਵਾਲੀ ਬਰਾਤ ਆਈ, ਲੜਕੇ ਦੇ ਨਾਲ ਜਿਹੜਾ ਪੰਡਿਤ ਆਇਆ ਉਹ ਹੈਰਾਨ ਹੋ ਗਿਆ ਵੀ ਕਦੇ ਦੇਖਿਆ ਤਾਂ ਹੈ ਨੀ, ਇਹ ਕੁਝ ਕਪਾਹ ਕਿਉਂ ਰੱਖੀ ਆ। ਉਹ ਵੀ ਟੰਗੀ ਸੀ ਵੀ ਕੋਈ ਠੱਗਣ ਦਾ ਜਾਲ ਹੋਣਾ, ਉਹਨੇ ਸੰਸਕ੍ਰਿਤ ਚ ਬੋਲਿਆ, ਕਹਿਣ ਲੱਗਿਆ ਆਚਰਜ ਵਿਵਾਹੰ ਚੌਗਰਦ ਕਪਾਹੰ। ਕਹਿੰਦਾ ਆਚਰਜ, ਬੜੀ ਹੈਰਾਨੀ ਦੀ ਗੱਲ ਆ, ਕਪਾਹ ਰੱਖੀ ਹੈ ਇੱਥੇ ਬੇਦੀ ਦੇ ਦੁਆਲੇ, ਇਹ ਕੀ ਮਾ ਭਾਵ ਹੈ। ਉਹ ਅੱਗੋਂ ਜਿਹੜਾ ਲੜਕੀ ਵਾਲਾ ਪੰਡਿਤ ਸੀ ਜਿਹਨੇ ਕਪਾਹ ਰੱਖੇ, ਉਹ ਕਹਿੰਦਾ ਚੁੱਪ ਸੁਗੜੋਪਿਉਂ ਮੁਗਦੰ ਲੁੱਟਿਉਂ ਅਰਧ ਅਰਧ ਸਵਾਹਾ। ਕਹਿੰਦਾ ਚੁੱਪ ਕਰ ਜਾ ਮੂਰਖਾਂ ਨੂੰ ਲੁੱਟਦੇ ਆ, ਅੱਧੇ ਅੱਧੇ ਕਰ ਲਾਂਗੇ। ਹੁਣ ਜਿਹੜੇ ਲੜਕੀ ਵਾਲੇ ਸੀ, ਲੜਕੇ ਵਾਲੇ ਸੀ, ਉਹ ਸਮਝਦੇ ਸੀ ਵੀ ਮੰਤਰ ਪੜ੍ਹ ਰਹੇ ਨੇ। ਇਹ ਸਾਰੇ ਧਰਮਾਂ 'ਚ ਹੀ ਐਸਾ ਕੁਝ ਹੋ ਚੁੱਕਿਆ, ਰਹੋ ਵਿਚਾਰ ਸਮਾਂ ਨੇ। ਗੁਰਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਭਗਤ ਕਬੀਰ ਸਾਹਿਬਾਨ ਜੀ ਫਰਮਾਉਂਦੇ ਨੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਜਿੰਨਾ ਚਿਰ ਪ੍ਰਭੂ ਦਾ ਨਾਮ ਨਹੀਂ ਜਪਦੇ ਉਹਨਾਂ ਚਿਰ ਭਾਵੇਂ ਪੜ ਪੜ ਗੱਡੀ ਲੱਦੀ ਹੈ, ਕੁਝ ਵੀ ਕਰੀ ਜਾਓ, ਦਿਲ ਦਾ ਜਿਹੜਾ ਫਿਕਰ ਉਹ ਨਹੀਂ ਮਿਟਣਾ ਹੈ।
ਸੁਖ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਦਾਮ ਨਾਮ ਸਾਂਦਾ ਹੈ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਭਗਤ ਸਾਹਿਬਾਨ ਬਖਸ਼ਿਸ਼ ਕਰ ਰਹੇ ਨੇ ਭਾਈ, ਭਾਵੇਂ ਹਿੰਦੂ ਮਤ ਦੇ ਵਿੱਚ ਪ੍ਰਾਣਾਯਾਮ ਲੋਕ ਕਰਦੇ ਆ, ਯੋਗਾ ਚਿੱਤ ਸਮ੍ਰਿਤੀ ਨਿਰੋਧਾ ਮਨ ਨੂੰ ਟਿਕਾਉਣ ਦਾ ਯਤਨ ਕਰਦੇ ਆ, ਚਿੱਤ ਦੀਆਂ ਵਿਰਤੀਆਂ ਨੂੰ ਟਿਕਾਉਂਦੇ ਆ ਪਰ ਨਹੀਂ ਟਿਕਦੀਆਂ। ਉਹ ਅਨਲੋਮ ਵਿਲੋਮ ਆਦਿਕ ਪ੍ਰਾਣਾਯਾਮ ਨੇਤੀ ਧੋਤੀ ਨਿਉਲੀ ਕਰਮ ਕਰਦੇ ਆ, ਹਠ ਯੋਗ ਨੇਮ ਯੋਗ ਕਰਦੇ ਆ, ਨਹੀਂ ਟਿਕਦਾ ਮਨ। ਮੁਸਲਿਮ ਮਤ ਦੇ ਵਿੱਚ ਵੀ ਇੱਕ ਐਸਾ ਢੰਗ ਆ ਸਿਮਰਨ ਦਾ, ਸਵਾਸ ਸਵਾਸ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਭਾਈ ਜੇ ਤੁਸੀਂ ਮਨ ਨੂੰ ਟਿਕਾਉਣਾ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਜੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰੋਗੇ, ਇੱਕ ਛਿਣ ਵੀ ਜੇ ਤੁਹਾਡਾ ਮਨ ਚਿੱਤ ਟਿਕ ਗਿਆ ਤਾਂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੋ ਜਾਣੇ ਹਨ।
ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ।
ਕਹਿੰਦੇ ਜੀ ਕਿੰਨੇ ਕੁ ਦਿਨ ਇਹ ਚਿੱਤ ਨੂੰ ਟਿਕਾਉਣਾ, ਕਿੰਨਾ ਕੁ ਸਮਾਂ ਟਿਕਾਉਣਾ। ਭਗਤ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਜਿਵੇਂ ਪੁੱਛਦੇ ਜੀ ਨਿਤਨੇਮ ਕਿੰਨਾ ਕੁ ਕਰੀਏ, ਕਿੰਨਾ ਕੁ ਸਮਾਂ ਕਰੀਏ, ਕਿੰਨਾ ਕੁ ਚਿਰ ਕਰਨਾ। ਭਗਤ ਜੀ ਕਹਿੰਦੇ ਭਾਈ ਮਨ ਕੀ ਪੱਤਰੀ ਵਾਚਣੀ ਸੁਖੀ ਹੋ ਸੁਖਸਾਰ, ਸਤਿਗੁਰੂ ਦਾ ਬਾਣੀ ਚ ਫਰਮਾਨ ਹੈ। ਭਗਤ ਸਾਹਿਬਾਨ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਰੋਜ਼ਾਨਾ ਹਰ ਸਮੇਂ ਹਰ ਸਵਾਸ, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਤੈਨੂੰ ਜੀਵਨ ਦੇ ਵਿੱਚ ਜੀਵਨ ਦੇ ਅੰਤ ਸਮੇਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਰਹਾਓ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਵੇਂ ਇੱਕ ਮਦਾਰੀ ਦਾ ਤਮਾਸ਼ਾ ਹੁੰਦਾ, ਉਹ ਤਮਾਸ਼ੇ ਦੇ ਵਿੱਚ ਬੜਾ ਕੁਝ ਦਿਖਾਉਂਦਾ, ਜਾਦੂਗਰ ਬੜਾ ਕੁਝ ਦਿਖਾਉਂਦਾ, ਪਰ ਪਲਕ ਝਪਕਦੇ ਹੀ ਜਦੋਂ ਜਾਦੂ ਖਤਮ ਹੋ ਜਾਂਦਾ ਉਸ ਵੇਲੇ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ, ਲੋਕ ਖਾਲੀ ਹੱਥ ਘਰੇ ਜਾਂਦੇ ਆ। ਸੰਸਾਰ ਦੇ ਵਿੱਚ ਬੜਾ ਕੁਝ ਹੈ ਪਰ ਅੰਤ ਨੂੰ ਮਨੁੱਖ ਜਦੋਂ ਜਾਂਦਾ ਸਰੀਰ ਛੱਡ ਕੇ, ਉਸ ਵੇਲੇ ਸੰਸਾਰ ਦੀ ਚੀਜ਼ ਤਾਂ ਹੱਥ ਵਿੱਚ ਕੀ ਆਉਣੀ ਹੈ, ਨਾਲ ਕੀ ਜਾਣੀ ਹੈ, ਸਰੀਰ ਵੀ ਨਹੀਂ ਨਾਲ ਜਾਂਦਾ, ਸਭ ਕੁਝ ਇੱਥੇ ਰਹਿ ਜਾਂਦਾ। ਇਸ ਲਈ ਭਗਤ ਸਾਹਿਬਾਨ ਜੀ ਫਰਮਾਉਂਦੇ ਨੇ ਇਹ ਮਨੁੱਖ ਇਹ ਜੇ ਜੁੜੀ ਜਿਹੜੀ ਦੁਨੀਆ ਦੇ ਵਿੱਚ ਤੂੰ ਫਸਿਆ ਹੋਇਆ, ਇਹ ਸਿਹਰ ਮੇਲਾ ਜਾਦੂਗਰ ਦੀ ਨਗਰੀ ਦੀ ਤਰ੍ਹਾਂ ਹੈ, ਦਸਤਗੀਰੇ ਨਾ ਹੈ, ਪਕੜ ਚ ਆਉਣ ਵਾਲਾ ਪੱਲੇ ਚ ਨਾਲ ਜਾਣ ਵਾਲਾ ਕੁਝ ਵੀ ਨਹੀਂ ਹੈ।
ਰਹਾਓ
ਵਿਸਰਾਮ ਦੇ ਕਰਕੇ ਫਰਮਾਉਂਦੇ ਹਨ,
ਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ।
ਇੱਕ ਦੂਜੇ ਧਰਮਾਂ ਦੀਆਂ ਜਿਹੜੀਆਂ ਝਗੜੇ ਦੀਆਂ ਗੱਲਾਂ ਨੇ, ਇੱਕ ਦੂਜੇ ਧਰਮ ਨੂੰ ਨੀਵਾਂ ਦਿਖਾਉਣ ਲਈ ਤਰਕਾਂ ਕੁਤਰਕਾਂ ਕਰਨੀਆਂ, ਵਾਦ ਵਿਵਾਦ ਕਰਨੇ, ਵਤੰਡਾਵਾਦ ਖੜੇ ਕਰਨੇ ਤੇ ਖੁਸ਼ ਹੋਣਾ ਵੀ ਫਲਾਨੇ ਧਰਮ ਨੂੰ ਮੈਂ ਨੀਵਾਂ ਦਿਖਾ ਦਿੱਤਾ। ਪਰ ਅੱਜ ਸਾਡੇ ਧਰਮ ਦੇ ਵਿੱਚ ਵੀ ਬੜਾ ਕੁਝ ਚੱਲ ਰਿਹਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਸਭ ਕੁਝ ਕਰਦੇ ਆ। ਭਗਤ ਸਾਹਿਬ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੀ ਖਬਰ ਤੋਂ ਬੇਖਬਰ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ।
ਉਸ ਵੇਲੇ ਜਿਹੜੇ ਮੁੱਲਾ ਸਾਹਿਬ ਸੀ ਉਹ ਕਹਿਣ ਲੱਗੇ ਭਗਤ ਜੀ ਅਸੀਂ ਤਾਂ ਮੱਕੇ ਵਿੱਚ ਖੁਦਾ ਨੂੰ ਮੰਨਦੇ ਆ, ਤੇ ਜਿਹੜੇ ਹਿੰਦੂ ਪੰਡਿਤ ਜੀ ਆਏ ਸੀ ਉਹ ਕਹਿਣ ਲੱਗੇ ਵੀ ਅਸੀਂ ਤਾਂ ਮੂਰਤੀ ਦੇ ਵਿੱਚ ਮੰਨਦੇ ਆ। ਭਗਤ ਜੀ ਕਹਿਣ ਲੱਗੇ ਹੱਕ ਸੱਚ ਉਹ ਜੋ ਸੱਚਾ ਖਾਲਕ ਖਲਕ ਉਹ ਜੋ ਖਾਲਕ ਮਾਲਕ ਖਲਕਤ ਸਮੁੱਚੀ ਦੁਨੀਆਂ ਦੇ ਵਿੱਚ ਸਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮੈ ਚਾਨਣ ਹੋਏ। ਉਹ ਜਿਹਦਾ ਪੇਖੋ ਤਹ ਆਜੋਰ ਉਹ ਤਾਂ ਰਵ ਰਹਿਆ ਸਰਵੱਤਰ ਮਾਈ। ਸਤਿਗੁਰੂ ਮਹਾਰਾਜ ਕਹਿੰਦੇ ਤਾਂ ਸਾਰਿਆਂ ਚ ਹੀ ਹੈ। ਭਗਤ ਸਾਹਿਬਾਨ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਕਿਸੇ ਇੱਕ ਮੂਰਤੀ ਜਾਂ ਇੱਕ ਦਿਸ਼ਾ ਚ ਨਹੀਂ, ਉਹ ਤਾਂ ਸਭ ਦੇ ਵਿੱਚ ਰਮ ਰਿਹਾ
ਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ।
ਉਸ ਵੇਲੇ ਪੰਡਿਤ ਜੀ ਕਹਿਣ ਲੱਗੇ ਜੀ ਅਸੀਂ ਤੀਰਥ ਨਹਾਉਣੇ ਆ, ਤੇ ਉਸ ਵੇਲੇ ਮੁੱਲਾਂ ਜੀ ਕਹਿੰਦੇ ਜੀ ਅਸੀਂ ਹੱਜ ਤੇ ਜਾਂਦੇ ਹਾਂ, ਮੱਕੇ ਜਾ ਕੇ ਦਸਤ ਬੋਸੀ ਲੈਂਦੇ ਹਾਂ, ਉੱਥੋਂ ਅਸੀਂ ਚਸ਼ਮੇ ਦੇ ਵਿੱਚੋਂ ਨੇਤਰ ਧੋਣੇ ਆ ਜਾਂ ਚੂੜਾ ਲੈਂਦੇ ਹਾਂ। ਭਗਤ ਸਾਹਿਬਾਨ ਜੀ ਕਹਿੰਦੇ ਨਹੀਂ ਭਾਈ ਉਹ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ, ਅੰਤਰਗਤ ਤੀਰਥ ਮਲਣਾ ਹੋ ਅੰਤਰਮੁਖੀ ਬਿਰਤੀ ਕਰਕੇ ਅਸਮਾਨ ਮਿਆਨੇ ਲਹੰਗ ਦਰੀ ਆ ਗੁਸਲ ਕਰਦਨ ਬੂਦ। ਜੇ ਇਸ਼ਨਾਨ ਕਰਾਉਣਾ ਹੀ ਹੈ ਤਾਂ ਅੰਤਰ ਆਤਮੇ ਸਿਮਰਨ ਦੁਆਰਾ ਆਪਣੇ ਮਨ ਦਾ ਅੰਤਰ ਆਤਮੇ ਕਰਾਓ।
ਸਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ।
ਉਸ ਵੇਲੇ ਮੁਸਲਿਮ ਮਤ ਦੇ ਧਾਰਨੀ ਮੁੱਲਾ ਜੀ ਕਹਿਣ ਲੱਗੇ, ਪੰਡਿਤ ਜੀ ਅਸੀਂ ਤਾਂ ਉਹਨੂੰ ਪੱਛੋਂ ਦਿਸ਼ਾ ਵੱਲ ਮੰਨਦੇ ਹਾਂ। ਤੇ ਹਿੰਦੂ ਕਹਿਣ ਲੱਗੇ ਜੀ ਅਸੀਂ ਪੱਛੋਂ ਚ ਨਹੀਂ ਮੰਨਦੇ, ਅਸੀਂ ਪੂਰਬ ਵਾਲੇ ਪਾਸੇ ਮੰਨਦੇ ਹਾਂ। ਭਗਤ ਸਾਹਿਬ ਜੀ ਕਹਿੰਦੇ ਨਹੀਂ ਭਾਈ, ਕਰ ਫੱਕਰ, ਫੱਕਰ ਦਾ ਅਰਥ ਬੰਦਗੀ, ਫੱਕਰ ਬਣੋ। ਫੱਕਰ ਦਾ ਅਰਥ ਤਾਂ ਕਈ ਲੋਕ ਅੱਜ ਕੱਲ ਕਰ ਲੈਂਦੇ ਆ, ਫੇ ਦਾ ਅਰਥ, ਫੱਫੇ ਤੋਂ ਭਾਵ ਫੇ ਦਾ ਅਰਥ, ਫਾਰਸੀ ਦਾ ਲਫ਼ਜ਼ ਹੈ ਨਾ ਫੱਕਰ, ਫੇ ਦਾ ਅਰਥ ਫੁਲਕੇ, ਕਾ ਦਾ ਅਰਥ ਕੁਲਚੇ, ਰਾਹ ਦਾ ਅਰਥ ਰਮਣੀ, ਭਾਵ ਭੋਗ ਭੋਗਣੇ, ਸਰੀਰ ਭੋਗਣੇ। ਨਹੀਂ, ਫੇ ਦਾ ਅਰਥ ਹੈ ਗੁਰਸੰਗਾ ਜੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਜਾਣਨਾ, ਵੀ ਫਾਨੀ ਸੰਸਾਰ ਚ ਕੇਵਲ ਉਹੀ। ਕਾ ਦਾ ਅਰਥ ਕਾਇਮ ਰਹਿਣ ਵਾਲਾ, ਰੇ ਦਾ ਅਰਥ ਉਹਦਾ ਸਿਮਰਨ ਕਰਨਾ, ਰਮਣ ਕਰਨਾ, ਇਹ ਫੱਕਰ ਹੈ, ਬੰਦਗੀ ਕਰਨੀ। ਭਗਤ ਜੀ ਕਹਿੰਦੇ ਕਰ ਫੱਕਰ ਦਾਇਮ ਲਾਏ ਚਸ਼ਮੇ, ਬੰਦਗੀ ਦੇ ਐਨਕਾਂ ਲਾ, ਚਸ਼ਮੇ ਲਾ ਬੰਦਗੀ ਦੇ, ਜਹ ਤਹਾਂ ਮੌਜੂਦ, ਫਿਰ ਜਿੱਥੇ ਵੀ ਦੇਖੇਗਾ ਉਹਨੂੰ ਮੌਜੂਦ ਵੇਖੇਗਾ।
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ।
ਭਗਤ ਜੀ ਕਹਿੰਦੇ ਭਾਈ ਨਾ ਉਹ ਪੈਗੰਬਰਾਂ ਦੇ ਰੂਪ ਦੇ ਵਿੱਚ, ਨਾ 33 ਕਰੋੜ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ, ਭਾਈ ਉਹ ਤਾਂ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ। ਝਗੜੇ ਨਾ ਪਾਓ ਧਰਮਾਂ ਦੇ ਵਿੱਚ, ਉਹ ਪਰਮੇਸ਼ਰ ਇੱਕ ਹੈ, ਅੱਲਾ ਵੀ ਉਸੇ ਦਾ ਨਾਮ ਹੈ, ਰਾਮ ਵੀ ਉਸੇ ਦਾ ਨਾਮ ਹੈ। ਅਵਲ ਅੱਲਾ ਹੈ ਨੂਰ ਪਾਇਆ ਕੁਦਰਤ ਕੇ, ਸਭ ਬੰਦੇ ਸਮੁੱਚੀ ਕਾਇਨਾਤ ਉਸੇ ਦੇ ਹੀ ਹੈ, ਉਹ ਇੱਕੋ ਹੀ ਆ ਪਰਮੇਸ਼ਰ, ਦੂਸਰਾ ਉਹ ਤੋਂ ਬਿਨਾਂ ਕੋਈ ਨਹੀਂ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਸ ਤੇ ਉਹ ਆਪਣਾ ਕਰਮ, ਆਪਣੀ ਦਇਆ, ਆਪਣੀ ਮਿਹਰ ਕਰਦਾ, ਉਹ ਵਾਹਿਗੁਰੂ ਨੂੰ ਬ੍ਰਹਮ ਦ੍ਰਿਸ਼ਟੀ ਦੁਆਰਾ ਹਰ ਥਾਂ ਤੇ ਉਹੀ ਵੇਖ ਸਕਦਾ, ਉਹ ਹਰ ਕੋਈ ਨਹੀਂ ਵੇਖ ਸਕਦਾ। ਇਹ ਪਾਵਨ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ, ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੇ ਬਚਨ ਆਪ ਸੰਗਤਾਂ ਨੇ ਸਰਵਣ ਕੀਤੇ ਹੈ। ਹੋਈਆਂ ਭੁੱਲਾਂ ਗੁਰਸੰਗਤ ਜੀ ਖਿਮਾ ਕਰਨੀ ਹੈ। ਇੱਕ ਵਾਰ ਫੇਰ ਸਮੁੱਚੀ ਸੰਗਤ ਨੂੰ ਅੱਜ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੀ ਕੋਟ ਕੋਟ ਵਧਾਈ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਇੱਕ ਵਾਰ ਅਖੀਰਲੀਆਂ ਪੰਗਤੀਆਂ ਫਿਰ ਸਰਵਣ ਕਰੋ ਜੀ।
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।